ਸਤਿਗੁਰੂ ਮਹਾਰਾਜ ਦਾ ਪਾਵਨ ਨਿਤਨੇਮ, ਅੰਮ੍ਰਿਤ ਵੇਲੇ ਦਾ ਨਿਤਨੇਮ, ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਬੇਨਤੀ ਚੌਪਈ, ਸ੍ਰੀ ਆਨੰਦ ਸਾਹਿਬ ਦਾ ਪਾਠ, ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ ਵੀ ਸਰਵਣ ਕੀਤਾ ਹੈ। ਪੰਜ ਬਾਣੀਆਂ ਦਾ ਨਿਤਨੇਮ ਅਕਾਲ ਪੁਰਖ ਦੀ ਖੁਸ਼ੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਜਦੋਂ ਪੰਜਾਂ ਪਿਆਰਿਆਂ ਨੂੰ ਸਾਜ ਕੇ ਅੰਮ੍ਰਿਤ ਦੀ ਦਾਤ ਆਪ ਮੰਗੀ, ਪੰਜ ਪਿਆਰਿਆਂ ਨੇ ਬੇਨਤੀ ਕੀਤੀ, ਮਹਾਰਾਜ ਕਿੱਥੇ ਅਸੀਂ ਛੋਟੇ ਛੋਟੇ ਜੀਵ, ਕਿੱਥੇ ਆਪ ਪਰਮੇਸ਼ਰ ਰੂਪ, ਅਸੀਂ ਆਪ ਨੂੰ ਅੰਮ੍ਰਿਤ ਕਿਵੇਂ ਛਕਾ ਸਕਦੇ। ਮਹਾਰਾਜ ਨੇ ਉਸ ਵਕਤ ਪੰਜਾਂ ਕੋਲ ਆਪਣਾ ਭੇਦ ਖੋਲਿਆ ਕਿ ਇਹ ਧੁਰੋਂ ਹੀ ਸਾਰਾ ਕੁਛ ਪਹਿਲਾਂ ਤੋਂ ਹੀ ਬਣਿਆ ਹੋਇਆ। ਸ਼ੁਰੂ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਇਹ ਜਿੰਨਾ ਵੀ ਮਤਾ ਕੀਤਾ, ਗੁਰਮਤਾ ਹੋਇਆ ਹੈ, ਸਮਝਾਇਆ, ਰੂਪ ਰੇਖਾ ਤਿਆਰ ਕੀਤੀ ਸੀ। ਸੋ ਇਸ ਕਰਕੇ ਇਹ ਪੰਜ ਬਾਣੀਆਂ ਦੀ ਮਨਜ਼ੂਰੀ ਵਾਹਿਗੁਰੂ ਵੱਲੋਂ ਹੈ। ਅੰਮ੍ਰਿਤ ਛਕਣਾ ਸਾਡਾ ਜੋ ਹੈ, ਮਹਾਰਾਜ ਫਰਮਾਉਂਦੇ ਪਰਿਵਾਰ ਸਮੇਤ, ਇਹ ਵੀ ਵਾਹਿਗੁਰੂ ਵੱਲੋਂ ਹੀ ਹੁਕਮ ਹੈ। ਕਕਾਰਾਂ ਦਾ ਹੁਕਮ ਵੀ ਪਰਮਾਤਮਾ ਨੇ ਹੀ ਕੀਤਾ ਹੈ। ਜੀਵ ਨੂੰ ਸਹੀ ਢੰਗ ਨਾਲ ਤਾਰਨ ਦਾ ਢੰਗ ਬਣਾਇਆ, ਕਿਉਂਕਿ ਜੀਵ ਰੁਲਦੇ ਫਿਰਦੇ ਨੇ, ਭਟਕਦੇ ਫਿਰਦੇ ਨੇ, ਕਦੇ ਕਿਤੇ ਜਾਂਦੇ ਨੇ, ਕਦੇ ਕਿਤੇ ਜਾਂਦੇ ਨੇ। ਇਹ ਤਾਰਨ ਦਾ ਤਰੀਕਾ ਬਣਾਇਆ ਰਹਿ ਰਾਸ ਸੱਚਖੰਡ ਦੀ ਪ੍ਰਾਪਤੀ ਲਈ, ਕੀਰਤਨ ਸੋਹਿਲਾ ਰੱਖਿਆ ਲਈ। ਇਸ ਤਰ੍ਹਾਂ ਚਾਰ ਕੁਰਾਹੀਆਂ ਤੋਂ ਬਚਾਇਆ ਹੈ, ਇਹ ਵੀ ਜੀਵ ਦੇ ਭਲੇ ਵਾਸਤੇ। ਮਹਾਰਾਜ ਕਹਿਣ ਲੱਗੇ, ਜਿੰਨੀ ਮੈਂ ਮਰਿਆਦਾ ਤੁਹਾਨੂੰ ਸੁਣਾਈ ਹੈ, ਦੱਸੀ ਹੈ, ਜੋ ਕੁਝ ਕੀਤਾ ਹੈ, ਇਹ ਮੈਂ ਆਪ ਨਹੀਂ ਕਰ ਰਿਹਾ ਕੁਛ। ਜਿਵੇਂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਭਾਈ ਲਾਲੋ, ਜਿਹੋ ਜਿਹਾ ਮੈਨੂੰ ਹੁਕਮ ਹੁੰਦਾ, ਮੈਂ ਤਾਂ ਉਹੀ ਜੀ ਬਾਣੀ ਗਾਉਂਦਾ। ਹਾਂ, ਆਪਾਂ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ, ਪੰਜਵੇਂ ਪਾਤਸ਼ਾਹ ਕਹਿੰਦੇ ਨੇ। ਦਸਵੇਂ ਪਾਤਸ਼ਾਹ ਕਹਿੰਦੇ ਨੇ, ਮੈਂ ਨਾ ਕਹਿਓ, ਸਭ ਤੋਹੇ ਬਖਾਨਿਓ। ਇਹ ਮੈਂ ਨਹੀਂ ਕਿਹਾ, ਇਹ ਸਭ ਤੁਸੀਂ ਵੀ ਕਿਹਾ, ਤੁਸੀਂ ਕਹਾਇਆ, ਮੈਂ ਕਿਹਾ ਤਾਂ ਮੈਂ ਕਹਿਆ, ਕਹਿਣ ਜਾਂ ਤੁਝੇ ਕਹਾਇਆ, ਇਹ ਤੁਸੀਂ ਆਪ ਹੀ ਜਿਹੜਾ ਮੇਰੇ ਕੋਲੋਂ ਕਹਾਈ ਜਾਂਦੇ ਹੋ, ਲਿਖਵਾਈ ਜਾਂਦੇ ਹੋ, ਕਰਾਈ ਜਾਂਦੇ ਹੋ, ਇਹ ਮੈਂ ਉਹੀ ਕਰ ਰਿਹਾ ਹਾਂ। ਇਸ ਕਰਕੇ ਮਤਾ ਆਪਾਂ ਸਮਝੀਏ ਕਿ ਇਹ ਜੋ ਕੁਝ ਮਹਾਰਾਜ ਨੇ ਬਖਸ਼ਿਆ, ਕਿ ਸਤਿਗੁਰੂ ਨੇ ਆਪਣੀ ਮਰਜ਼ੀ ਨਾਲ ਕੁਝ ਕੀਤਾ ਹੋਵੇ, ਮਹਾਰਾਜ ਕਹਿੰਦੇ ਇਹ ਤਾਂ ਸਭ ਅਕਾਲ ਦਾ ਹੁਕਮ ਹੈ। ਜਿਹੜਾ ਅੰਮ੍ਰਿਤ ਛਕਣ ਤੋਂ ਮੁਨਕਰ ਹੁੰਦਾ, ਬਾਣੀ ਪੜ੍ਹਨ ਪੰਜ ਬਾਣੀਆਂ ਤੋਂ ਮੁਨਕਰ ਹੁੰਦਾ, ਕਕਾਰਾਂ ਤੋਂ ਮੁਨਕਰ ਹੈ, ਗੁਰਾਂ ਦੀ ਬਾਣੀ ਤੋਂ ਮੁਨਕਰ ਹੈ, ਉਹ ਸਿੱਧਾ ਅਕਾਲ ਪੁਰਖ ਨੂੰ ਜਵਾਬ ਦੇ ਰਿਹਾ ਕਿ ਅਸੀਂ ਨਹੀਂ ਤੈਨੂੰ ਮੰਨਣਾ। ਇਸ ਕਰਕੇ ਸਤਿਗੁਰੂ ਮਹਾਰਾਜ ਦੀ ਹਰ ਇੱਕ ਚੀਜ਼ ਜੋ ਬਖਸ਼ਿਸ਼ ਹੋਈ ਹੋਈ ਹੈ, ਉਹਦੇ ਉੱਤੇ ਆਪਣੀ ਬੁੱਧੀ ਦੀ ਸਿਆਣਪ ਨੂੰ ਛੱਡ ਕੇ ਸਿਰਫ ਸੱਤ ਬਚਨ ਕਹਿ ਕੇ ਆਗਿਆਕਾਰੀ ਬੱਚੇ ਬਣੀਏ। ਸੱਤ ਬਚਨ ਮਹਾਰਾਜ, ਇਸੇ ਵਿੱਚ ਆਪਣਾ ਭਲਾ ਹੈ। ਆਓ, ਸਤਿਗੁਰੂ ਅੱਜ ਇਹੀ ਬਖਸ਼ਿਸ਼ ਕਰਦੇ ਨੇ, ਭੇਖ ਤਾਂ ਬਣਾ ਲਿਆ ਪਰ ਹਿਰਦੇ ਦਾ ਕਪਟ ਨਹੀਂ ਜਾਂਦਾ ਇਨਸਾਨ ਦਾ, ਇਸੇ ਕਰਕੇ ਜੀਵ ਮਾਰ ਖਾਂਦਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਆਓ ਪਾਵਨ ਸਥਾਨ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਜਾਈਏ। ਸ੍ਰੀ ਗੋਇੰਦਵਾਲ ਸਾਹਿਬ ਇੱਕ ਪਾਵਨ ਸਥਾਨ ਗੁਰਾਂ ਨੇ ਸਿੱਖੀ ਦਾ ਧੁਰਾ ਬਣਾਇਆ। ਬਾਸਰ ਕੇ ਨਗਰ ਵਿਖੇ ਸਤਿਗੁਰੂ ਮਹਾਰਾਜ ਨੇ ਅਵਤਾਰ ਧਾਰਿਆ। ਸੋ ਆਮ ਇਨਸਾਨ ਜਿਹੜੇ ਜਿਨ੍ਹਾਂ ਦੀ ਬੁੱਧੀ ਬਹੁਤ ਤੁੱਛ ਜੀ ਹੈ, ਉਹ ਸਤਿਗੁਰੂ ਜੀ ਬਾਰੇ ਨਹੀਂ ਜਾਣ ਸਕਦੇ। ਕਈ ਸੋਚਦੇ ਨੇ ਕਿ ਬਾਅਦ ਵਿੱਚ ਗੁਰਾਂ ਨੂੰ ਗਿਆਨ ਹੋਇਆ, ਜਦੋਂ ਗੁਰਤਾ ਗੱਦੀ ਮਿਲੀ ਉਦੋਂ ਗਿਆਨ ਹੋਇਆ। ਐਸਾ ਨਹੀਂ ਕਿ ਸਤਿਗੁਰੂ ਕੋਈ ਸਧਾਰਨ ਮਨੁੱਖ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਨੇ ਹੀ ਰੂਪ ਧਾਰਿਆ, ਆਪਣਾ ਸਮਾਂ ਆਉਣ 'ਤੇ ਪ੍ਰਗਟ ਹੋ ਗਏ ਨੇ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਜੋ ਕੁਝ ਕੀਤਾ ਉਹ ਆਪਣੀ ਸੋਝੀ ਨਾਲ ਹੀ ਕੀਤਾ, ਪਰ ਕਿਉਂਕਿ ਉਹ ਇੱਕ ਮਹਾਰਾਜ ਨੇ ਕੌਤਕ ਵਰਤਾਉਣਾ ਸੀ ਦੁਨੀਆਂ ਨੂੰ ਸਮਝਾਉਣ ਲਈ ਕਿ ਗੁਰੂ ਤੋਂ ਬਿਨਾਂ ਕਲਿਆਣ ਨਹੀਂ। ਆਪ ਵੀ ਲਿਖਦੇ ਨੇ ਪੱਟੀ ਬਾਣੀ ਦੇ ਵਿੱਚ ਆਸਾ ਰਾਗ 'ਚ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਬੁਰਾ। ਸੋ ਇਸ ਤਰ੍ਹਾਂ ਜੋ ਗੁਰੂ ਮਹਾਰਾਜ ਨੂੰ ਮੇਰਾ ਕਹਿਣ ਦਾ ਫਰਜ਼ ਹੈ, ਤੁਹਾਡਾ ਸਮਝਣਾ ਸੁਣਨਾ ਫਰਜ਼ ਹੈ। ਜਿਹੜੇ ਸੱਤ ਬਚਨ ਕਹਿਣਗੇ ਉਹਨਾਂ ਦੀ ਗੱਲ ਠੀਕ ਹੈ, ਜਿਹਨੇ ਆਪਣੀ ਸਿਆਣਪ ਵਰਤਣੀ ਹੈ ਉਹਨਾਂ ਦਾ ਤਾਂ ਆਪਾਂ ਕੁਛ ਕਰ ਹੀ ਨਹੀਂ ਸਕਦੇ। ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਾਂ ਸਰੂਪਾਂ ਵਿੱਚ ਇੱਕ ਤਾਂ ਭੇਦ ਨਹੀਂ ਜਾਣਨਾ, ਵੱਖਰੇਵਾਂ ਨਹੀਂ ਕਹਿਣਾ, ਇੱਕ ਇਹ ਨਹੀਂ ਕਹਿਣਾ ਕਿ ਦੂਜੇ ਪਾਤਸ਼ਾਹ ਨੂੰ ਪਹਿਲਾਂ ਪਤਾ ਹੀ ਨਹੀਂ ਸੀ। ਉਹ ਸਾਰਾ ਕੁਝ ਕੌਤਕ ਹੀ ਸੀ ਮਹਾਰਾਜ ਦਾ, ਤੀਜੇ ਪਾਤਸ਼ਾਹ ਦਾ ਗੰਗਾ 'ਤੇ ਜਾਣਾ। ਜਦ ਉੱਚੀ ਬਿਰਤੀ ਨਾਲ ਸੋਚੋ ਕਿ ਉਹਨਾਂ ਨੂੰ ਗੰਗਾ 'ਤੇ ਜਾਣ ਦੀ ਲੋੜ ਨਹੀਂ ਸੀ, ਸਿਰਫ ਗੰਗਾ ਦੇ ਬੇਨਤੀ ਕਰਨ 'ਤੇ ਹੀ ਸਤਿਗੁਰੂ ਉੱਥੇ ਚਰਨ ਪਾਉਣ ਗਏ, ਉਹਦਾ ਕਲਿਆਣ ਕਰਨ ਗਏ ਸੀ। ਸੋ ਛੋਟੀ ਬੁੱਧੀ ਵਾਲੇ ਲੋਕ ਇਸੇ ਤਰ੍ਹਾਂ ਹੀ ਸਮਝਦੇ ਨੇ ਜਿਵੇਂ ਦਸਵੇਂ ਪਾਤਸ਼ਾਹ ਨੇ ਜਦੋਂ ਭੋਗ ਪਾਇਆ ਬਾਣੀ ਦਾ, ਸਿਰ ਝੁਕਾਇਆ, ਕੁਦਰਤੀ ਸਾਹਮਣੇ ਦਾਦੂ ਦੀ ਕਬਰ ਸੀ, ਸਮਾਧ ਬਣੀ ਹੋਈ ਸੀ। ਉਸੇ ਟਾਈਮ ਜਿਹੜੇ ਮਸਤਾਨੇ ਜੇ ਸੀ ਦੋ ਕੁ ਜਾਣੇ, ਆਖੇ ਮਹਾਰਾਜ ਨੇ ਉੱਧਰ ਮੱਥਾ ਟੇਕਿਆ, ਸਮਾਧ ਵੱਲ ਤਨਖਾਹ ਲਾਓ ਇਹਨਾਂ ਨੂੰ। ਸਤਿਗੁਰੂ ਮਹਾਰਾਜ ਹੱਸ ਕੇ ਕਹਿੰਦੇ ਕੋਈ ਗੱਲ ਨਹੀਂ, ਸੁਚੇਤ ਤਾਂ ਹੋ ਗਏ ਹੋ ਨਾ, ਤਨਖਾਹ ਲਾਈ ਮਹਾਰਾਜ ਨੂੰ। ਕਹਿੰਦੇ 5000 ਰੁਪਈਆ। ਇੱਕ ਕਹਿੰਦਾ ਜੇ 5000 ਆਪਾਂ ਨੂੰ ਦੇਣਾ ਪਿਆ ਫਿਰ, ਉਹ ਕਹਿੰਦੇ ਫਿਰ ਥੋੜ੍ਹੇ ਲਾ ਦਿੰਦੇ ਹਾਂ। ਕਹਿੰਦੇ 100 ਰੁਪਈਆ ਲਾ ਦਿਉ ਫਿਰ, ਫਿਰ ਫੂਕ ਨਿਕਲ ਗਈ ਉਸੇ ਟਾਈਮ ਹੀ। ਫਿਰ ਜਦ 100 ਰੁਪਈਆ, ਮਹਾਰਾਜ ਹੱਸ ਕੇ ਕਹਿੰਦੇ ਕੋਈ ਨਹੀਂ, 5000 ਦਾ ਹੀ ਕੜਾਹ ਪ੍ਰਸ਼ਾਦ ਕਰਾਊਂਗਾ, ਸਾਰੇ ਵੰਡ ਦਿੰਦੇ ਹਾਂ, ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਖਾਲਸਾ ਸੁਚੇਤ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੀ ਲਾਜ ਹੀ ਰੱਖੀ ਹੈ। ਪਰ ਇਉਂ ਗੁਰਾਂ 'ਤੇ ਕਿੰਤੂ ਕਰਨਾ ਵੀ ਮੈਂ ਕਹਿੰਦਾ ਯੋਗ ਨਹੀਂ ਗਾ। ਸਤਿਗੁਰੂ ਤਾਂ ਇੰਨੇ ਸਮਰੱਥ ਨੇ, ਉਹਨਾਂ ਨੂੰ ਫਿਰ ਕਹਿਣਾ, ਇੰਨੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਉਹ ਕਿਵੇਂ ਭੁੱਲ ਸਕਦੇ ਨੇ? ਫਿਰ ਇਹ ਸ਼ੰਕਾ ਹੀ ਕਿਵੇਂ ਕਰ ਲਈ ਸਿੱਖਾਂ ਨੇ? ਇਹ ਨਹੀਂ ਕਿ ਉਹ ਸਿੱਖ ਪੁਰਾਣੇ ਸੀ, ਉਹਨਾਂ ਨੇ ਸ਼ੰਕਾ ਕਰ ਲਈ, ਮਹਾਰਾਜ ਨੇ ਕਹੇ ਤਾਂ ਤੁਸੀਂ ਸੁਚੇਤ ਹੋ ਗਏ ਹੋ। ਇਹ ਸ਼ੰਕਾ ਕਰਨੀ ਵੀ ਗਲਤ ਹੈ, ਪਰ ਮਹਾਰਾਜ ਦਾ ਇਹ ਕੌਤਕ ਹੈ, ਇਹ ਵੀ ਇੱਕ ਭਾਣਾ ਹੈ ਗੁਰਾਂ ਦਾ। ਇਸ ਕਰਕੇ ਗੁਰਾਂ ਨੂੰ ਉੱਚੀ ਅਵਸਥਾ 'ਚ ਦੇਖੋ, ਉੱਚੀ ਨਿਗਾਹ ਨਾਲ ਦੇਖੋ ਕਿ ਸਤਿਗੁਰੂ ਮਹਾਰਾਜ ਕਿੱਡੇ ਵੱਡੇ ਮਹਾਨ ਨੇ, ਅਭੁੱਲ ਗੁਰੂ ਨੇ। ਜੋ ਗੁਰੂ ਸਾਹਿਬ ਨੇ ਰੂਪ ਧਾਰੇ ਨੇ ਉਹਨਾਂ ਵਿੱਚ ਪਹਿਲਾਂ ਤੋਂ ਹੀ ਗਿਆਨ ਸੀ, ਪਰ ਉਹਨਾਂ ਨੇ ਗਿਆਨ ਨੂੰ ਗੁਪਤ ਰੱਖਿਆ ਆਪਣੇ ਨੂੰ, ਔਰ ਦੁਨੀਆਂ ਅੰਦਰ ਉਹੀ ਕੀਤਾ ਜੋ ਨਿਰੰਕਾਰ ਦਾ ਹੁਕਮ ਸੀ। ਨਿਰੰਕਾਰ ਦੇ ਹੁਕਮ ਅਨੁਸਾਰ ਹੀ ਦੂਜੇ ਪਾਤਸ਼ਾਹ ਵਰਤੇ ਨੇ, ਤੀਜੇ ਪਾਤਸ਼ਾਹ ਵਰਤੇ ਨੇ, ਚੌਥੇ ਪਾਤਸ਼ਾਹ ਨੇ ਉਸੇ ਤਰ੍ਹਾਂ ਕੀਤਾ। ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਬਖਸ਼ਿਸ਼ ਕਰਦੇ ਨੇ ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸ੍ਰੀ ਰਾਗ 'ਚ ਬਖਸ਼ਿਸ਼ ਕਰਦੇ ਨੇ, ਬਹੁ ਭੇਖ ਕਰ ਭਰਮਾਈਐ ਮਨ ਹਿਰਦੈ ਕਪਟ ਕਮਾਏ। ਜਿਹੜੇ ਇਨਸਾਨ ਬਹੁਤੇ ਭੇਸ਼ ਜੇ ਬਣਾ ਕੇ ਐਵੇਂ ਭਰਮਦੇ ਫਿਰਦੇ ਨੇ, ਭਟਕਦੇ ਫਿਰਦੇ ਨੇ, ਅਤੇ ਮਨ ਦੇ ਅੰਦਰ ਜਿਹੜਾ ਹੈ ਨਾ ਮਨਾ ਮੂਹੀ, ਉਹਨਾਂ ਦੇ ਹਿਰਦੇ 'ਚ ਕਪਟ ਹੈ। ਮਨ ਹਿਰਦੈ ਕਪਟ ਕਮਾਏ, ਮਨ ਦੇ ਵਿੱਚ ਬਹੁਤ ਸਾਰਾ ਜਿਹੜਾ ਕਪਟ ਹੈ ਉਹਨੂੰ ਕਮਾਉਂਦੇ ਨੇ, ਕਪਟ ਕਰਦੇ ਨੇ, ਛਲ ਕਰਦੇ ਨੇ। ਕਿਉਂਕਿ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕਟੈ ਬਾਸ ਨਰਕਮੋ ਲੀਨ। ਭੇਖ ਇੱਕ ਐਸੀ ਚੀਜ਼ ਹੈ ਜਿਹੜਾ ਦੁਨੀਆਂ ਨੂੰ ਪ੍ਰਭਾਵਿਤ ਕਰਦਾ ਹੈ। ਸੋ ਜਿਵੇਂ ਐਸਾ ਇੱਕ ਜ਼ਿਕਰ ਆਉਂਦਾ ਹੈ ਭਜਨ ਬੰਦਗੀ ਦਾ ਪ੍ਰਤਾਪ ਪੁਸਤਕ ਦੇ ਵਿੱਚ, ਮੇਜਰ ਹਰਭਜਨ ਸਿੰਘ ਜੀ ਚੰਡੀਗੜ੍ਹ ਵਾਲੇ ਬਹੁਤ ਅੱਛੀ ਉਹਨਾਂ ਨੇ ਆਪਣੇ ਜੀਵਨ ਦੀ ਪ੍ਰੈਕਟੀਕਲੀ ਸਾਰੀ ਪੁਸਤਕ ਲਿਖੀ ਹੈ ਜੋ ਸੰਗਤਾਂ ਨੂੰ ਦੇਵਾਂਗੇ ਵੀ। ਉਹਨਾਂ ਨੇ ਦੱਸਿਆ ਉਹ ਬੜੀ ਸੋਹਣੀ ਕਥਾ ਕਰਦੇ, ਨਾਲੇ ਮਿਲਟਰੀ 'ਚ ਰਹਿੰਦੇ ਸੀ, ਡਿਊਟੀ ਵੀ ਕਰਨੀ ਮੇਜਰ ਦੀ। ਕਹਿੰਦੇ ਮੈਂ ਅੰਬਾਲੇ ਚਲਿਆ ਗਿਆ, ਬਹੁਤ ਸੋਹਣੀ ਕਥਾ ਕੀਤੀ, ਉੱਥੇ ਕੋਈ ਹੋਰ ਵੀ ਯੋਗੀ ਸਾਧੂ ਜੀ ਆਇਆ ਹੋਇਆ ਸੀ। ਉਹ ਕਹਿੰਦਾ ਵੀ ਕਥਾ ਤਾਂ ਸ੍ਰੀਮਾਨ ਜੀ ਬੜੀ ਵਧੀਆ, ਪਰ ਥੋੜ੍ਹਾ ਜਿਹਾ ਭੇਖ ਬਣਾਉਣਾ ਚਾਹੀਦਾ, ਇਹਦੇ ਨਾਲ ਦੁਨੀਆ ਪ੍ਰਭਾਵਿਤ ਬੜੀ ਹੁੰਦੀ ਹੈ। ਕਹਿੰਦੇ ਮੈਨੂੰ ਕਹਿੰਦੇ ਤੁਸੀਂ ਆਹ ਕੱਪੜੇ ਪਾ ਲਓ, ਆਹ ਚੋਲਾ ਪਾ ਲਓ, ਐਂ ਬਣ ਜਾਓ, ਐਂ ਬਣ ਜਾਓ। ਕਹਿੰਦੇ ਮੈਂ ਚਲੋ ਸੰਤਾਂ ਦੀ ਗੱਲ ਨਹੀਂ ਮੋੜੀ, ਪਾ ਲਏ ਕੱਪੜੇ। ਕਹਿੰਦੇ ਦੁਨੀਆ ਐਂ ਡਿੱਗੀ ਪੈਰਾਂ 'ਤੇ ਆ ਕੇ, ਲੋਕ ਹੱਥ ਜੋੜੀ ਖੜ੍ਹੇ ਆ ਅੱਗੇ ਪਿੱਛੇ। ਮਹਾਰਾਜਾ ਪਟਿਆਲਾ ਵੀ ਆਖੇ ਸਾਡੇ ਪਟਿਆਲੇ ਚਰਨ ਪਾਓ ਜੀ, ਮਹਾਰਾਣੀਆਂ ਵੀ ਕਹਿਣ ਆਓ ਸੰਤ ਜੀ, ਆਓ ਸੰਤ ਜੀ। ਕਹਿੰਦੇ ਮੈਨੂੰ ਬੜੀ ਸ਼ਰਮ ਜੀ ਆਵੇ। ਕਹਿੰਦੇ ਮੈਂ ਤਾਂ ਰਾਤ ਨੂੰ ਕੱਪੜੇ ਆਪਣੇ ਦੂਜੇ ਪਾਏ, ਪੈਂਟ ਕਮੀਜ਼ ਪਾਉਂਦੇ ਸੀ। ਕਹਿੰਦੇ ਮੈਂ ਤਾਂ ਪਾ ਕੇ ਦੌੜਨ ਦੀ ਕੀਤੀ ਉੱਥੋਂ, ਮੈਂ ਡਰ ਗਿਆ ਵੀ ਇਹ ਭੇਖ ਜਿਹਾ ਚੰਗਾ। ਪਰ ਕਹਿੰਦੇ ਮੈਨੂੰ ਇੱਕ ਚੀਜ਼ ਜ਼ਰੂਰ ਯਾਦ ਆਈ ਕਿ ਰੋਟੀ ਖਾਈਏ ਸ਼ੱਕਰ ਸੇ, ਦੁਨੀਆਂ ਲੁੱਟੀਏ ਮੱਕਰ ਸੇ। ਦੁਨੀਆਂ ਨੂੰ ਪਖੰਡ ਨਾਲ ਹੀ ਲੁੱਟਿਆ ਜਾ ਸਕਦਾ। ਸਤਿਗੁਰੂ ਕਹਿੰਦੇ ਲੋਕ ਦਿਖਾਵਾ ਕਰਦੇ ਨੇ ਹਿਰਦੇ ਅੰਦਰ ਕਪਟ ਰੱਖ ਕੇ, ਭੇਖ ਕਰਕੇ ਦੁਨੀਆਂ ਨੂੰ ਭਰਮਾਉਂਦੇ ਨੇ, ਆਪ ਵੀ ਭਰਮਦੇ ਫਿਰਦੇ ਨੇ, ਇਹ ਅੱਛੀ ਗੱਲ ਨਹੀਂ ਦੱਸਦੇ ਸਤਿਗੁਰੂ। ਐਸੇ ਜਿਹੜੇ ਲੋਕ ਨੇ ਉਹਨਾਂ ਨੂੰ ਸਜ਼ਾ ਮਿਲਦੀ ਹੈ ਉਲਟੀ, ਔਰ ਉਹਨਾਂ ਨੇ ਕਦੇ ਪਰਮਾਤਮਾ ਦੀ ਪ੍ਰਾਪਤੀ ਵੀ ਨਹੀਂ ਕੀਤੀ। ਹਰ ਕਾ ਮਹਿਲ ਨਾ ਪਾਵਈ ਮਰ ਵਿਸਟਾ ਮਾਹੇ ਸਮਾਏ, ਉਹ ਹਰੀ ਦੇ ਸਰੂਪ ਨੂੰ ਨਹੀਂ ਪਾ ਸਕਦੇ। ਅਸਲ ਜਿਹੜੀ ਜ਼ਿੰਦਗੀ ਦਾ ਮੁੱਖ ਨਿਸ਼ਾਨਾ ਹਰੀ ਦੇ ਸਰੂਪ ਦੀ ਪ੍ਰਾਪਤੀ ਕਰਨੀ ਆ, ਆਤਮਕ ਪ੍ਰਾਪਤੀ ਕਰਨੀ ਹੈ, ਇਹ ਵੀ ਭਾਗਾਂ ਤੋਂ ਬਿਨਾਂ ਨਹੀਂ ਹੁੰਦੀ। ਕਿਉਂਕਿ ਇਨਸਾਨ ਦੀ ਸੂਈ ਇੱਕ ਜਗ੍ਹਾ ਟਿਕੀ ਹੋਈ ਹੈ, ਉਹ ਸੂਈ ਨੂੰ ਆਪਾਂ ਅੰਦਰੋਂ ਹਿਲਾ ਨਹੀਂ ਸਕਦੇ। ਉਹਦੀ ਸੂਈ ਟਿਕੀ ਆ ਕੰਮਾਂ ਕਾਰਾਂ 'ਤੇ, ਪੈਸਿਆਂ 'ਤੇ, ਦੇਣੇ ਲੈਣੇ 'ਤੇ, ਬਾਲ ਬੱਚੇ ਵਿੱਚ ਧਿਆਨ ਟਿਕਿਆ ਹੋਇਆ ਉੱਥੇ। ਉਹਨੂੰ ਜਿੰਨਾ ਮਰਜ਼ੀ ਯਤਨ ਕਰੀਏ ਉਹ ਇਨਸਾਨ ਸਿੱਧਾ ਨਹੀਂ ਹੋ ਸਕਦਾ। ਉਹਦਾ ਕੀ ਹਾਲ ਹੁੰਦਾ ਬਾਅਦ 'ਚ, ਮਰ ਵਿਸਟਾ ਮਾਹੇ ਸਮਾਏ। ਕਹਿੰਦੇ ਅੰਤ ਨੂੰ ਮਰ ਕੇ ਉਹ ਗੰਦਗੀ ਦੇ ਵਿੱਚ ਸਮਾਉਂਦਾ, ਭਾਵ ਗੰਦਗੀ ਦਾ ਕੀੜਾ ਬਣਾ ਦਿੰਦਾ ਪਰਮੇਸ਼ਰ ਉਹਨੂੰ। ਜਿਹੜਾ ਨਿੰਦਾ ਕਰਨ ਵਾਲੇ ਲੋਕ ਨੇ, ਦਿਖਾਵਾ ਕਰਨ ਵਾਲੇ ਲੋਕ ਨੇ, ਜਿਨ੍ਹਾਂ ਨੂੰ ਗਿਆਨ ਨਹੀਂ, ਕੋਈ ਕਲਯੁੱਗ ਹੈ। ਕਲਯੁੱਗ ਵਿੱਚ ਐਸਾ ਹੈ ਕਿ ਜਿਹੜਾ ਬੰਦਾ ਗਿਆਨਵਾਨ ਹੈ ਉਹਨੂੰ ਲੋਕ ਕਹਿੰਦੇ ਇਹ ਅਗਿਆਨੀ ਹੈ, ਜਿਹੜਾ ਅਗਿਆਨੀ ਹੈ ਉਹਨੂੰ ਕਹਿੰਦੇ ਇਹ ਗਿਆਨੀ ਹੈ। ਮਹਾਰਾਜ ਕਹਿੰਦੇ ਜਿਹੜਾ ਉੱਡਦਾ ਉਹਨੂੰ ਕਹਿੰਦੇ ਬੈਠਾ ਹੈ, ਜਿਹੜਾ ਬੈਠਾ ਉਹਨੂੰ ਕਹਿੰਦੇ ਉੱਡਦਾ ਹੈ, ਸੱਚਾ ਉਹਨੂੰ ਕਹਿੰਦੇ ਝੂਠਾ, ਜਿਹੜਾ ਝੂਠਾ ਉਹਨੂੰ ਕਹਿੰਦੇ ਸੱਚਾ ਹੈ, ਜਿਹੜਾ ਹੱਸਦਾ ਉਹਨੂੰ ਕਹਿੰਦੇ ਰੋਂਦਾ, ਜਿਹੜਾ ਰੋਂਦਾ ਉਹਨੂੰ ਕਹਿੰਦੇ ਹੱਸਦਾ। ਭਾਵ ਸਾਰੀ ਗੱਲ ਹੀ ਕਲਯੁੱਗ ਵਿੱਚ ਉਲਟ ਹੈ। ਜਿਹੜਾ ਸੱਚਾ ਗੁਰੂ ਹੈ ਉਹਨੂੰ ਕਹਿੰਦੇ ਇਹ ਕੁਛ ਵੀ ਨਹੀਂ ਹੈ ਇੱਥੇ। ਜੇ ਝੂਠਾ ਗੁਰੂ ਆ ਜਾਏ ਉੱਥੇ ਲੋਕਾਂ ਦਾ ਭਾਰੀ ਇਕੱਠ ਹੋ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਐਸੇ ਜਿਹੜੇ ਲੋਕ ਨਿੰਦਕ ਨੇ, ਹੁਣ ਤਾਂ ਠੀਕ ਹੈ ਪਰ ਮਰਨ ਤੋਂ ਬਾਅਦ ਇਹਨਾਂ ਨੂੰ ਵਿਸਟਾ ਦਾ ਕੀੜਾ ਬਣਾਇਆ ਜਾਂਦਾ, ਉੱਥੇ ਕਈ ਲੱਖਾਂ ਵਾਰੀ ਜਨਮ ਦੇ ਕੇ ਉਹਨੂੰ ਉੱਥੇ ਹੀ ਭਰਮਾਉਂਦੇ ਰਹਿੰਦੇ ਨੇ, ਕਿਉਂਕਿ ਉਹਦੀ ਜਿਹੜੀ ਸਜ਼ਾ ਬਣ ਗਈ ਹੈ। ਮਨ ਰੇ ਗ੍ਰਹਿ ਹੀ ਮਾਹੇ ਉਦਾਸ, ਇਹ ਮੇਰੇ ਮਨਾ ਘਰ ਵਿੱਚ ਰਹਿ ਕੇ ਤੂੰ ਉਦਾਸੀਨ ਹੋ ਕੇ ਰਹਿਣਾ ਕਰ, ਗ੍ਰਸਤ ਮਾਰਗ ਵਿੱਚ ਵੀ ਰਹਿ ਪਰ ਲੈ ਉਹਦੇ ਘਰ ਦੇ ਵਿੱਚ ਨਿਰਲੇਪ। ਸੱਚ ਸੰਜਮ ਕਰਨੀ ਸੋ ਕਰੇ, ਗੁਰਮੁਖ ਹੋਏ ਪ੍ਰਗਾਸ ਰਹਾਓ। ਹੁਣ ਜਿਹੜਾ ਨਿਸ਼ਕਪਟ ਇੰਦਰੀਆਂ ਦੇ ਦਮਨ ਕਰਨੇ ਰੂਪ ਸ੍ਰੇਸ਼ਟ ਕਰਨੀ ਨੂੰ ਉਹ ਬੰਦਾ ਜਿਹੜਾ ਕਰਦਾ ਹੈ ਨਾ, ਨਿਸ਼ਕਪਟ ਹੋ ਕੇ ਸੱਚ ਸੰਜਮ ਤੋਂ ਭਾਵ ਨਿਸ਼ਕਪਟ ਹੋ ਕੇ ਬਿਨਾਂ ਕਪਟ ਤੋਂ, ਬਿਨਾਂ ਛਲ ਤੋਂ ਇੰਦਰੀਆਂ ਨੂੰ ਰੋਕ ਕੇ ਰੱਖਦਾ। ਅਸਲ ਭੇਖ ਇਹ ਹੈ ਕਿ ਆਪਣੀ ਇੰਦਰੀਆਂ 'ਤੇ ਕਾਬੂ ਪਾ ਕੇ ਰੱਖਣਾ। ਸ੍ਰੇਸ਼ਟ ਕਰਨੀ ਕਰਦਾ ਜਿਹੜਾ, ਉਹਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੁਆਰੇ ਤੇ ਭਲੇ ਬੁਰੇ ਅਤੇ ਸੱਤ ਤੇ ਅਸੱਤ ਦੇ ਨਿਰਣੇ ਦਾ ਚਾਨਣ ਹੋ ਜਾਂਦਾ ਕਿ ਸੱਚਾ ਕੀ ਹੈ, ਝੂਠਾ ਕੀ ਹੈ। ਸੋ ਇਸੇ ਤਰ੍ਹਾਂ ਭਲਾ ਕੀ ਹੈ, ਬੁਰਾ ਕੀ ਹੈ, ਇਹਨਾਂ ਗੱਲਾਂ ਦਾ ਪ੍ਰਕਾਸ਼ ਹੋ ਜਾਂਦਾ ਉਹਨੂੰ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ ਨੇ, ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਘਰੈ ਮਹਿ ਪਾਏ। ਹੁਣ ਜਿਨ੍ਹਾਂ ਨੇ ਗੁਰਾਂ ਦਾ ਪਹਿਲਾਂ ਉਪਦੇਸ਼ ਸੁਣਿਆ, ਉਪਦੇਸ਼ ਦੁਆਰਾ ਫਿਰ ਆਪਣੇ ਮਨ ਨੂੰ ਜਿੱਤਿਆ, ਹੌਲੀ ਹੌਲੀ ਮਨ ਬਾਹਰ ਜਾਂਦਾ ਫਿਰ ਰੋਕ ਲਈਦਾ, ਬਾਹਰ ਜਾਂਦਾ ਫਿਰ ਰੋਕ ਲਈਦਾ। ਇਹ ਬਹਿ ਕੇ ਅਭਿਆਸ ਕਰੀ ਜਾਈਦਾ, ਕਰਦਿਆਂ ਕਰਦਿਆਂ ਜਦੋਂ ਆਪਾਂ ਮਨ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਜਾਣ ਤੋਂ, ਪਹਿਲਾਂ ਤਾਂ ਮਨ ਬੜਾ ਕਾਹਲਾ ਪੈਂਦਾ, ਫਿਰ ਹੌਲੀ 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 ਮਨ ਅੰਦਰ ਨੂੰ ਆਉਣਾ ਸ਼ੁਰੂ ਹੋ ਜਾਂਦਾ। ਮਹਾਰਾਜ ਕਹਿੰਦੇ ਉਹਨੇ ਮੁਕਤੀ ਦੀ ਜਿਹੜੀ ਪ੍ਰਾਪਤੀ ਆ, ਉਹ ਸਰੀਰ ਰੂਪ ਘਰ ਦੇ ਵਿੱਚ ਜਾਂ ਅੰਤਹਿਕਰਨ ਰੂਪ ਘਰ ਦੇ ਵਿੱਚ ਅੰਦਰ ਹੀ ਪ੍ਰਾਪਤ ਕਰ ਲਈ। ਗਤ ਤੋਂ ਭਾਵ ਪ੍ਰਾਪਤੀ ਹੋ ਗਈ ਉਹਨੂੰ ਮੁਕਤੀ ਦੀ। ਗਤ ਮੁਕਤ ਦੋ ਅੱਖਰ ਹੈ ਅਸਲ ਵਿੱਚ, ਗਤੀ ਨਾਮ ਵੀ ਕਲਿਆਣ ਦਾ ਹੀ, ਮੁਕਤੀ ਦਾ ਹੀ ਅਤੇ ਮੁਕਤ ਨਾਮ ਵੀ। ਫਿਰ ਇੱਥੇ ਗਤ ਨਾਮ ਪ੍ਰਾਪਤੀ ਦਾ ਹੈ। ਹਰ ਕਾ ਨਾਮ ਧਿਆਈ ਹੈ ਸਤ ਸੰਗਤ ਮੇਲ ਮਿਲਾਏ। ਸਤਸੰਗਤ ਦੇ ਮੇਲ ਚ ਆਪਣੇ ਆਪ ਨੂੰ ਮਿਲਾ ਕੇ, ਸਤਸੰਗਤ ਵਿੱਚ ਬਹਿ ਕੇ ਜਾ ਕੇ ਵਾਹਿਗੁਰੂ 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 ਕਰੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਲੱਖ ਇਸਤਰੀਆਂ ਭੋਗ ਕਰਹਿ ਨਵਖੰਡ ਰਾਜ ਕਮਾਹੇ। ਇੱਕ ਇਸਤਰੀ ਕੀ ਜੇ ਭਾਵੇਂ ਲੱਖਾਂ ਇਸਤਰੀਆਂ ਨਾਲ ਵਿਕਾਰ ਭੋਗ ਲਵੇ ਇਨਸਾਨ, ਅਤੇ ਨੌ ਖੰਡਾਂ ਦਾ ਰਾਜ ਵੀ ਕਰ ਲਵੇ। ਨੌ ਖੰਡ ਦਾ ਮਤਲਬ ਸਾਰੀ ਧਰਤੀ 'ਤੇ ਰਾਜਾ ਬਣ ਜਾਵੇ, ਅਤੇ ਰਾਜਾ ਬਣ ਕੇ 100,000 ਰਾਣੀਆਂ ਵੀ ਬਣਾ ਲਵੇ, ਅਥਵਾ ਇੰਨਾ ਤੇਜ਼ ਪ੍ਰਤਾਪ ਹੋਵੇ, ਮਾੜੇ ਕੰਮ ਕਰਦਾ ਹੀ ਰਹੇ ਕਰਦਾ ਹੀ ਰਹੇ, ਫਿਰ ਕੀ ਹੋਣਾ? ਕੁਛ ਵੀ ਨਹੀਂ ਹੋਣਾ। ਸਤਿਗੁਰੂ ਮਹਾਰਾਜ ਕਹਿੰਦੇ ਉਹਨੂੰ ਸੁੱਖ ਨਹੀਂ ਮਿਲਣਾ। ਸੋ ਇਸ ਕਰਕੇ ਬੜੀਆਂ ਬੜੀਆਂ ਰਾਣੀਆਂ ਰੱਖ ਕੇ ਰਾਜ ਕਰਕੇ ਜੇ ਸੁੱਖ ਮਿਲਦਾ ਹੁੰਦਾ, ਇਹ ਸਾਰੀਆਂ ਦੁਨੀਆਂ ਹੀ ਸੁੱਖ ਮਾਣ ਲੈਂਦੀ। ਬਿਨ ਸਤਿਗੁਰ ਸੁੱਖ ਨਾ ਪਾਵਈ ਫਿਰ ਜੋ ਨੀ ਪਾਹੇ। ਤਾਂ ਵੀ ਸਤਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਸੁੱਖ ਪ੍ਰਾਪਤ ਨਹੀਂ ਹੁੰਦਾ, ਅਤੇ ਮੁੜ ਮੁੜ ਕੇ ਉਹ ਬੰਦਾ ਜੂਨੀਆਂ ਵਿੱਚ ਹੀ ਪਾਈ ਜਾਂਦਾ ਬਾਰ ਬਾਰ। ਸਤਿਗੁਰੂ ਕਹਿੰਦੇ ਚੰਗ ਚੰਗਾ ਜੇ ਵਿਕਾਰਾਂ ਦੀ ਭਾਵਨਾ ਵੇਸਵਾ ਬਣਾ ਦਿੰਦੇ ਆ, ਜੇ ਵਿਕਾਰਾਂ ਦੀ ਭਾਵਨਾ ਤਾਂ ਫਿਰ ਹੋਰ ਪਸ਼ੂ ਬਣਾ ਦਿੰਦੇ ਆ, ਐਸੇ ਪਸ਼ੂ ਜਿਹੜੇ ਹਰ ਵਕਤ ਵਿਕਾਰਾਂ ਵੱਲ ਹੀ ਧਿਆਨ ਦਿੰਦੇ ਨੇ। ਪਸ਼ੂਆਂ ਦੀ ਜੂਨੀ ਮਿਲ ਜਾਂਦੀ ਹੈ, ਮਨੁੱਖਾਂ ਦੇ ਹੀ ਮਿਲੀ ਸੀ ਸਿਰਫ, ਜਿਸ ਕੰਮ ਲਈ ਉਹ ਕੰਮ ਕਰਨਾ ਸੀ, ਕੋਈ ਕਮੀ ਨਹੀਂ ਸੀ ਰਹਿਣੀ ਰੋਟੀ ਦੀ, ਕੱਪੜਿਆਂ ਦੀ, ਮਕਾਨ ਦੀ। ਜੇ ਭਗਤੀ ਕਰਦੇ, ਇੱਕ ਵਹਿਮ ਹੀ ਆ ਮਨ ਦੇ ਅੰਦਰ ਵੀ ਭਗਤੀ ਕਰੀਏ ਫਿਰ ਰੋਟੀ ਕਿੱਥੋਂ ਖਾਵਾਂਗੇ। ਜਿਵੇਂ ਰਾਤ ਦੀ ਕਥਾ 'ਚ ਆਇਆ ਸੀ, ਭਾਈ ਮਰਦਾਨਾ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਮੈਨੂੰ, ਹਰ ਵਕਤ ਤੁਸੀਂ ਦਿੰਦੇ ਰਹੋ ਪਦਾਰਥ ਪੈਸਾ, ਫਿਰ ਮੈਂ ਤੁਹਾਡੇ ਕੋਲ ਰਹਾਂਗਾ, ਨਾਲ ਰਹਾਂਗਾ। ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਮਰਦਾਨਾ, ਇਹ ਜਿਹੜਾ ਕਰਤਾਰ ਹੈ ਨਾ, ਕਰਤਾਰ ਵਿਆਪਕ ਪਰਮੇਸ਼ਰ, ਇਹ ਸਾਰੇ ਜੀਵਾਂ ਨੂੰ ਦਿੰਦਾ, ਤੂੰ ਕਿਉਂ ਚਿੰਤਾ ਕਰਦਾ? ਪਰਮਾਤਮਾ ਦਿੰਦਾ ਹਰੇਕ ਜੀਵ ਨੂੰ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹਨਾਂ ਨੇ ਵਾਹਿਗੁਰੂ ਤੋਂ ਸਭ ਕੁਝ ਪ੍ਰਾਪਤ ਕਰ ਲਿਆ। ਜਦੋਂ ਨਾਮ ਹੀ ਆ ਗਿਆ ਜਿੱਥੇ, ਕਿਉਂਕਿ ਨਾਮ ਧਨ ਹੈ, ਨਾਮ ਧਨ ਦੇ ਨਾਲ ਬਾਕੀ ਚੀਜ਼ਾਂ ਸਾਰੀਆਂ ਆਪਣੇ ਆਪ ਹੀ ਤੁਰੀਆਂ ਆਉਂਦੀਆਂ ਨੇ। ਨਾਮ ਧਨ ਨੂੰ ਇਕੱਠਾ ਕਰਨਾ ਸੀ, ਉਹਦੇ ਉੱਤੇ ਮਿਹਨਤ ਨਾ ਹੋਈ ਮਸਤਕ ਦੇ ਮਾੜੇ ਕਰਮਾਂ ਕਰਕੇ। ਬੇਭਾਗਿਆਂ ਨੇ ਗੱਲ ਨੂੰ ਸਮਝਿਆ ਨਹੀਂ, ਉਹ ਆਪਣੀ ਬੁੱਧੀ ਨੂੰ ਅੱਗੇ ਰੱਖ ਬੈਠੇ, ਸਿਆਣਪ ਨੂੰ ਅੱਗੇ ਰੱਖ ਬੈਠੇ। ਜਿਹੜੇ ਤਾਂ ਅਸੀਂ ਇੰਨੇ ਇੰਨੇ ਉੱਚੇ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਨੇ ਹੁਣ ਤੱਕ, ਜੋ ਸਤਿਗੁਰੂ ਮਹਾਰਾਜ ਨੇ ਉਪਦੇਸ਼ ਕੀਤਾ, ਉਸ ਉਪਦੇਸ਼ ਨੂੰ ਤਾਂ ਛੱਡ ਦਿੱਤਾ। ਜੋ ਇੰਨੇ ਨੇ ਉੱਚ ਕੋਟੀ ਦੇ ਗੁਰਮੁਖ ਪਿਆਰੇ ਹੋਏ ਨੇ, ਉਹਨਾਂ ਨੇ ਜੋ ਕਿਹਾ ਉਹਨੂੰ ਛੱਡ ਦਿੱਤਾ, ਅਤੇ ਆਪਣੀ ਬੁੱਧੀ ਦੀ ਸਿਆਣਪ ਨੂੰ ਵਰਤਣ ਲੱਗ ਪਏ। ਮਹਾਰਾਜ ਕਹਿੰਦੇ ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਹੁਣ ਜਿਹੜੀ ਸਿਆਣਪ ਸੀ ਉਹ ਕੰਮ ਕਰਨ ਨੂੰ ਹਟ ਗਈ। ਸਿਆਣਪ ਅਸਲ ਵਿੱਚ ਮਾਇਆ ਦੀ ਇੱਕ ਸ਼ਕਤੀ ਹੈ, ਜਿਹਦਾ ਨਾਮ ਹੈ ਅਵਿਦਿਆ। ਇਹ ਅਵਿਦਿਆ ਸ਼ਕਤੀ ਸਿਆਣਪ ਬਣ ਕੇ ਬੰਦੇ ਦੇ ਸਾਹਮਣੇ ਆ ਜਾਂਦੀ, ਮੈਂ ਸਿਆਣਾ ਹਾਂ। ਹੁਣ ਜੇ ਦੇਖਿਆ ਜਾਵੇ ਤਾਂ ਜਿਹੜਾ ਬੰਦਾ ਆਪਣੇ ਆਪ ਨੂੰ ਬਹੁਤ ਸਿਆਣਾ ਕਹਿੰਦਾ, ਲੋਕ ਉਹਦੇ 'ਤੇ ਹੱਸਦੇ ਨੇ, ਕਹਿੰਦੇ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਹੈ। ਪਰ ਜੇ ਉਹਨੂੰ ਪੁੱਛੋ ਕਹਿੰਦਾ, ਬਾਕੀ ਤਾਂ ਸਾਰੇ ਲੋਕ ਕਮਲੇ ਨੇ, ਮੈਂ ਸਿਆਣਾ ਹਾਂ। ਇਸ ਤਰ੍ਹਾਂ ਉਹ ਬੰਦਾ ਆਪਣੇ ਆਪ ਨੂੰ ਸਿਆਣਪ ਭਰਪੂਰ ਦੱਸਦਾ ਸੰਸਾਰ ਨੂੰ। ਹਰ ਹਾਰ ਕੰਠ ਜਿੰਨੀ ਪਹਿਰਿਆ, ਗੁਰ ਚਰਨੀ ਚਿੱਤ ਲਾਏ। ਜਿਨ੍ਹਾਂ ਨੇ ਗੁਰਾਂ ਦੇ ਚਰਨਾਂ ਨਾਲ ਆਪਣਾ ਚਿੱਤ ਜੋੜਿਆ, ਚਿੱਤ ਚਰਨ ਨਾਮ, ਨਾਮ ਜਪ ਕੇ ਜਿਨ੍ਹਾਂ ਨੇ ਸੁਰਤ ਲਾਈ ਸ਼ਬਦ ਵਿੱਚ, ਉਹ ਵਾਹਿਗੁਰੂ ਨਾਮ ਰੂਪ ਹਾਰ ਉਹਨਾਂ ਨੇ ਗਲ ਵਿੱਚ ਪਾ ਲਿਆ। ਭਾਵ ਉਹਨਾਂ ਨੇ ਵਾਹਿਗੁਰੂ 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 ਕਰਨ ਰੂਪ ਹਾਰ ਪਾ ਲਿਆ। ਸਤਿਗੁਰੂ ਕਹਿੰਦੇ, ਇਸ ਤੋਂ ਵਧੀਆ ਹਾਰ ਹੋਰ ਕੋਈ ਨਹੀਂ ਹੈ, ਇਹੀ ਗਲ ਚ ਪਾਓ ਜੇ ਪਾਉਣਾ। ਤੇ ਉਹਨਾਂ ਦੇ ਮਗਰ ਮਗਰ ਸਾਰਾ ਕੁਝ ਫਿਰਦਾ, ਤੇ ਨਾ ਪਿੱਛੇ ਰਿੱਧ ਸਿੱਧ ਫਿਰੈ, ਉਹ ਨਾ ਤਿਲ ਨਾ ਤਮਾਏ। ਇਹ ਰਿੱਧੀਆਂ ਸਿੱਧੀਆਂ ਨਿੱਧੀਆਂ ਸਾਰੇ ਪਦਾਰਥ ਉਹਨਾਂ ਦੇ ਮਗਰ ਮਗਰ ਘੁੰਮੀ ਜਾਂਦੇ ਨੇ, ਪਰ ਉਹਨਾਂ ਨੂੰ ਤਿਲ ਮਾਤਰ ਵੀ ਪਦਾਰਥਾਂ ਦੀ ਤਮਾਏ ਤੋਂ ਭਾਵ ਇੱਛਾ ਨਹੀਂ ਹੁੰਦੀ। ਉਹ ਕੀ ਕਰਦੇ ਨੇ, ਉਹਨਾਂ ਕੋਲ ਜਿੰਨਾ ਕੁਝ ਆਉਂਦਾ ਪਦਾਰਥ, ਉਹ ਲੋਕਾਂ 'ਚ ਗਰੀਬਾਂ 'ਚ ਵੰਡੀ ਜਾਂਦੇ ਨੇ। ਉਹ ਕਹਿੰਦੇ, ਸਾਨੂੰ ਤਾਂ ਕੋਈ ਇੱਛਾ ਹੀ ਨਹੀਂ ਹੈ ਇਹਨਾਂ ਪਦਾਰਥਾਂ ਦੀ, ਪਰ ਕਰੀਏ ਕਿ ਜਿੱਥੇ ਗੁੜ ਹੁੰਦਾ ਉੱਥੇ ਮੱਖੀਆਂ ਆ ਹੀ ਜਾਂਦੀਆਂ। ਇਸੇ ਤਰ੍ਹਾਂ ਜਿੱਥੇ ਪਰਮਾਤਮਾ ਦਾ ਨਾਮ ਹੈ ਉੱਥੇ ਕੁਦਰਤੀ ਪਦਾਰਥ ਆਈ ਜਾਂਦੇ ਨੇ ਆਪਣੇ ਆਪ ਹੀ। ਹੁਣ ਉਹਨਾਂ ਦੀ ਇੱਛਾ ਨਹੀਂ ਹੁੰਦੀ ਕਿ ਅਸੀਂ ਇਹਨਾਂ ਪਦਾਰਥਾਂ ਦੀ ਵਰਤੋਂ ਕਰੀਏ ਜਾਂ ਖਾਈਏ ਜਾਂ ਕੋਈ ਪਹਿਨਣ ਦੀ ਇੱਛਾ। ਚੌਥੇ ਪਾਤਸ਼ਾਹ ਕਹਿੰਦੇ, ਹੋਰ ਪਹਿਨਣ ਕੀ ਹਮਰੀ ਸਰਦ ਗਈ। ਕਹਿੰਦੀ, ਮੇਰੇ ਤਾਂ ਸਰਦਾ ਹੀ ਮੁੱਕ ਗਈ, ਹੋਰ ਪਾਉਣ ਪਾਉਣ ਦੀ, ਖਾਣ ਖਵਾਉਣ ਦੀ ਸਭ ਖਤਮ ਹੈ ਬਸ। ਕਹਿੰਦੇ ਨੇ, ਇੱਕ ਨਾਮ ਹੀ ਮੇਰਾ ਕੱਪੜਾ ਹੈ, ਨਾਮ ਹੀ ਮੇਰਾ ਭੋਜਨ ਹੈ, ਨਾਮ ਹੀ ਸਭ ਕੁਛ ਹੈ। ਪਰ ਇਉਂ ਜ਼ਰੂਰ ਕਹਿੰਦੇ ਨੇ, ਜੋ ਪ੍ਰਭ ਭਾਵ ਹੈ ਸੋ ਥੀ ਹੈ, ਅਵਰ ਨਾ ਕਰਨਾ ਜਾਏ। ਉਹਨਾਂ ਨੂੰ ਸੋਝੀ ਹੋ ਜਾਂਦੀ ਨਾਮ ਜਪਣ ਵਾਲਿਆਂ ਨੂੰ। ਉਹ ਕਹਿੰਦੇ, ਜੋ ਵਾਹਿਗੁਰੂ ਨੂੰ ਪਾਉਂਦਾ ਉਹੀ ਹੁੰਦਾ, ਹੋਰ ਕਿਸੇ ਕੋਲੋਂ ਕੁਝ ਵੀ ਨਹੀਂ ਕੀਤਾ ਜਾਂਦਾ। ਐਵੇਂ ਲੋਕਾਂ ਦੀਆਂ ਗੱਲਾਂ ਮੈਂ ਕਰ ਦਿਆਂਗਾ। ਜਨ ਨਾਨਕ ਜੀਵ ਹੈ ਨਾਮ ਲੈ, ਹਰ ਦੇਵ ਉਹ ਸਹਿਜ ਸੁਭਾਏ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਮੈਂ ਤੁਹਾਡਾ ਸੇਵਕ ਤਾਂ ਨਾਮ ਲੈ ਕੇ ਜਿਉਂਦਾ, ਇਸ ਕਰਕੇ ਹੇ ਵਾਹਿਗੁਰੂ ਜੀ ਆਪ ਮੈਨੂੰ ਨਾਮ ਦਾਨ ਸਹਿਜ ਸੁਭਾਏ ਸੁਤੇ ਸਿੱਧੀ ਦੇ ਦਿਓ, ਸ਼ਾਂਤੀ ਸੁਭਾਅ ਦੇ ਦਿਓ ਮੈਨੂੰ, ਕਿਰਪਾ ਕਰ ਦਿਓ, ਸੁਭਾਵਕ ਹੀ ਮੈਂ ਨਾਮ ਜਪੀ ਜਾਵਾਂ ਬਸ। ਮੇਰੀ ਜਿਵੇਂ ਲੋਕਾਂ ਦੀ ਸੂਈ ਹਮੇਸ਼ਾ ਪੈਸਿਆਂ 'ਤੇ ਲੱਗੀ ਰਹਿੰਦੀ ਹੈ, ਉੱਧਰ ਨੂੰ ਬਿਰਤੀ ਰਹਿੰਦੀ, ਕੰਮਾਂ ਕਾਰਾਂ 'ਚ ਨੂੰ ਹਮੇਸ਼ਾ ਧਿਆਨ ਰਹਿਣਾ, ਬੱਚਿਆਂ 'ਚ ਧਿਆਨ ਰਹਿਣਾ, ਉੱਥੋਂ ਲੈ ਕੇ ਆਉਣਾ, ਛੱਡ ਕੇ ਆਉਣਾ, ਔਰ ਉੱਥੋਂ ਪੈਸੇ ਲੈਣੇ ਆ, ਉੱਥੇ ਦੇਣੇ ਆ। ਸੁੱਤਿਆਂ ਪਿਆਂ ਵੀ ਇਹੀ ਸੋਚਦਾ, ਸਵੇਰੇ ਉੱਠ ਕੇ ਵੀ, ਦੁਪਹਿਰੇ ਵੀ, ਸ਼ਾਮ ਨੂੰ ਵੀ, ਰਾਤ ਨੂੰ ਵੀ। ਸੂਈ ਇੱਕ ਥਾਂ ਟਿਕੀ, ਪਰਮਾਤਮਾ ਵੱਲ ਨੂੰ ਉਹ ਸੂਈ ਘੁੰਮਦੀ ਨਹੀਂ। ਪਰ ਮੈਂ ਤਾਂ ਇਹੀ ਮੰਗਦਾ ਕਿ ਮੇਰੀ ਹਰ ਵਕਤ ਜਿਹੜੀ ਸੁਰਤੀ ਹੈ ਤੁਹਾਡੇ ਚਰਨਾਂ 'ਚ ਜੁੜੀ ਰਹੇ, ਸੁਭਾਵਕ ਹੀ ਮੈਂ ਵਾਹਿਗੁਰੂ ਵਾਹਿਗੁਰੂ ਕਰੀ ਜਾਵਾਂ।